ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੌਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ। ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو اج دے پروگرام چ میں جس موضوع تے گل کراں گی او اے والدین دا مزاج تے بچے دی شخصیت۔ ساتھیو اے ایک بہت ہی خاص موضوع اے تے ہر والدین نوں اے جانن دی ضرورت اے کہ انہاں دا مزاج بچے دی شخصیت تے کس طرح اثر انداز ہوندا اے۔ ایندے چ کوئی شک نہیں کہ دن بھر دفتر یا کاروباری سرگرمیاں گزارن دے بعد آدمی جدوں گھر آندا اے تے پرسکون ماحول دا خواہش مند ہوندا اے، او ذہنی تے جسمانی طور تے آرام کرنا چاہندا اے۔ اگر کوئی پریشانی سنجیدہ ہوئے تے موڈ خراب ہونا فطری عمل اے۔ ਇਹਨਾਂ ਹਾਲਾਤ 'ਚ ਅਗਰ ਇਹ ਦੱਸਿਆ ਜਾਏ ਕਿ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ ਜਾਂ ਟੀਚਰ ਨੇ ਉਹਦੇ 'ਤੇ ਸਖਤ ਰਿਮਾਰਕਸ ਲਿਖੇ ਨੇ ਜਾਂ ਫਿਰ ਸਕੂਲ ਤੋਂ ਸ਼ਿਕਾਇਤ ਆਈ ਹੈ ਕਿ ਬੱਚੇ ਨੇ ਕਿਸੇ ਸਾਥੀ ਨਾਲ ਲੜਾਈ ਕੀਤੀ ਹੈ, ਅਗਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਡਿਸਕਸ ਕਰਨ ਲੱਗ ਜਾਵੋ ਤਾਂ ਫਿਰ ਯਕੀਨਨ ਮਰਦ ਹਜ਼ਰਾਤ ਗੁੱਸੇ 'ਚ ਆ ਜਾਂਦੇ ਨੇ। ਐਸੇ 'ਚ ਮੁਮਕਿਨ ਹੈ ਕਿ ਵਾਲਿਦ ਬੱਚੇ ਦੇ ਨਾਲ ਸਖਤ ਰਵੱਈਆ ਇਖਤਿਆਰ ਕਰ ਜਾਏ। ਹੋ ਸਕਦਾ ਹੈ ਕਿ ਤੁਸੀਂ ਉਹਦੀ ਪਟਾਈ ਵੀ ਕਰ ਦਵੋ ਜਾਂ ਫਿਰ ਸਖਤ ਜੁਮਲਿਆਂ ਨਾਲ ਉਹਨੂੰ ਬੁਰਾ ਭਲਾ ਕਹੋ। ਅਗਰ ਤੁਸੀਂ ਬੱਚੇ ਦੀ ਪਟਾਈ ਨਹੀਂ ਵੀ ਕਰਦੇ ਤਾਂ ਫਿਰ ਵੀ ਜਿਹੜੇ ਅਲਫਾਜ਼ ਤੁਹਾਡੇ ਮੂੰਹ 'ਚ ਆਉਂਦੇ ਨੇ ਉਹ ਤੁਸੀਂ ਕਹਿ ਦਿੰਦੇ ਹੋ। ਬਜ਼ਾਹਿਰ ਤਾਂ ਤੁਸੀਂ ਬੱਚੇ ਦੀ ਬਿਹਤਰੀ ਦੇ ਲਈ ਸਭ ਕੁਝ ਕਹਿ ਰਹੇ ਹੋ, ਲੇਕਿਨ ਦਰ ਹਕੀਕਤ ਤੁਸੀਂ ਆਪਣਾ ਦਿਨ ਭਰ ਦਾ ਗੁੱਸਾ ਬੱਚੇ 'ਤੇ ਉਤਾਰ ਰਹੇ ਹੋ। ਤੁਹਾਨੂੰ ਬੱਚੇ ਦੀ ਗਲਤੀ ਨੇ ਆਪਣਾ ਗੁੱਸਾ ਉਤਾਰਨ ਦੇ ਲਈ ਪਲੇਟਫਾਰਮ ਮੁਹੱਈਆ ਕਰ ਦਿੱਤਾ ਹੈ। ਮੁਮਕਿਨ ਹੈ ਕਿ ਗੁੱਸਾ ਉਤਾਰਨ ਦੇ ਬਾਅਦ ਤੁਸੀਂ ਤਾਂ ਪੁਰਸਕੂਨ ਹੋ ਜਾਓ, ਲੇਕਿਨ ਤੁਹਾਡੇ ਮੂੰਹ 'ਚੋਂ ਨਿਕਲੇ ਹੋਏ ਅਲਫਾਜ਼ ਬੱਚੇ ਦੇ ਜ਼ਿਹਨ 'ਤੇ ਨਕਸ਼ ਹੋ ਸਕਦੇ ਨੇ। ਉਹ ਇੰਨੀ ਜਲਦੀ ਪੁਰਸਕੂਨ ਨਹੀਂ ਹੁੰਦਾ। ਤੁਹਾਡੇ ਅਲਫਾਜ਼ ਨੇ ਬੱਚੇ ਦੀ ਅਨਾ, ਖੁਦਦਾਰੀ ਅਤੇ ਉਹਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ। ਹੋ ਸਕਦਾ ਹੈ ਕਿ ਉਹ ਕਈ ਘੰਟਿਆਂ ਤੱਕ ਆਪਣੇ ਅੰਦਰ ਸੁਲਕਦਾ ਰਵੇ। ਸਾਥੀਓ, ਬੱਚੇ ਦੀ ਤਰਬੀਅਤ ਕਰਨ ਤੋਂ ਮੁਤਲਿਕ ਮਾਹਿਰੀਨ ਦਾ ਇਹ ਕਹਿਣਾ ਹੈ ਕਿ ਅਗਰ ਤੁਹਾਡਾ ਆਪਣੇ ਬੱਚਿਆਂ ਦੇ ਨਾਲ ਇਸ ਕਿਸਮ ਦਾ ਸਖਤ ਰਵੱਈਆ ਕਦੀ ਕਦਾਰ ਹੁੰਦਾ ਹੈ ਤਾਂ ਸ਼ਾਇਦ ਫਿਰ ਉਹਦੇ ਜ਼ਿਹਨ 'ਤੇ ਇਸ ਕਦਰ ਮਨਫੀ ਅਸਰਾਤ ਮੁਰੱਤਬ ਨਹੀਂ ਹੋਣਗੇ। ਲੇਕਿਨ ਅਗਰ ਹਰ ਦੂਸਰੇ ਤੀਸਰੇ ਦਿਨ ਇਸ ਕਿਸਮ ਦੀ ਸੂਰਤ ਹਾਲ ਪੈਦਾ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਦਰਮਿਆਨ ਨਾ ਸਿਰਫ ਇਤਮਾਦ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਜਾਏਗਾ ਬਲਕਿ ਬੱਚੇ ਅੰਦਰੂਨੀ ਤੌਰ 'ਤੇ ਤੁਹਾਡੇ ਤੋਂ ਦੂਰ ਹੋ ਜਾਣਗੇ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਗਲਤ ਬਿਆਨੀ 'ਤੇ ਵੀ ਉਤਰ ਆਉਣ। ਮਾਹਿਰੀਨ ਦਾ ਕਹਿਣਾ ਹੈ ਕਿ ਬੇਸ਼ੱਕ ਬੱਚੇ ਬਾਜ਼ ਔਕਾਤ ਐਸੀਆਂ ਹਰਕਤਾਂ ਕਰ ਗੁਜ਼ਰਦੇ ਨੇ ਜਿਹੜੀਆਂ ਕਿ ਸ਼ਾਇਦ ਬਹੁਤ ਹੱਦ ਤੱਕ ਬਰਦਾਸ਼ਤ ਦੇ ਲਾਇਕ ਨਹੀਂ ਹੁੰਦੀਆਂ, ਲੇਕਿਨ ਅਗਰ ਵਾਲਦੈਨ ਦਾ ਰਵੱਈਆ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ ਤਾਂ ਫਿਰ ਇੱਕ ਮਚੋਰ ਇਨਸਾਨ ਅਤੇ ਬੱਚੇ 'ਚ ਕੀ ਫਰਕ ਰਹਿ ਜਾਏਗਾ। ਸਾਥੀਓ, ਹਾਲਾਤ ਜਿਵੇਂ ਦੇ ਵੀ ਹੋਣ, ਵਾਲਦੈਨ ਜਜ਼ਬਾਤੀ ਅਤੇ ਜ਼ਿਹਨੀ ਐਤਬਾਰ ਨਾਲ ਬੱਚੇ ਨਹੀਂ ਹੁੰਦੇ ਬਲਕਿ ਬਾਸ਼ਾਉਰ ਅਤੇ ਬਾਲਗ ਜ਼ਿਹਨ ਦੇ ਮਾਲਿਕ ਹੁੰਦੇ ਨੇ ਅਤੇ ਵਾਲਦੈਨ ਨੂੰ ਆਪਣੇ ਗੁੱਸੇ ਦਾ ਇਜ਼ਹਾਰ ਇਸ ਅੰਦਾਜ਼ ਨਾਲ ਨਹੀਂ ਕਰਨਾ ਚਾਹੀਦਾ ਕਿ ਬੱਚੇ ਉਹਦੇ ਤੋਂ ਕੁਝ ਸਿੱਖ ਹੀ ਨਾ ਪਾਉਣ, ਬਲਕਿ ਅਕਲਮੰਦੀ ਇਸੇ 'ਚ ਹੀ ਹੈ ਕਿ ਤੁਸੀਂ ਐਸੇ ਰਵੱਈਏ ਦਾ ਮੁਜ਼ਾਹਰਾ ਕਰੋ ਕਿ ਬੱਚਾ ਆਪਣੇ ਅਤੇ ਦੂਸਰਿਆਂ ਦੇ ਰਵੱਈਆਂ ਦੇ ਦਰਮਿਆਨ ਇੱਕ ਵਾਜ਼ਿਆ ਫਰਕ ਮਹਿਸੂਸ ਕਰੇ। ਵਾਲਦੈਨ ਦੀ ਤਰਬੀਅਤ ਹੀ ਬੱਚੇ ਨੂੰ ਇੱਕ ਅੱਛਾ ਇਨਸਾਨ ਬਣਾ ਸਕਦੀ ਹੈ। ਸਾਥੀਓ, ਅਗਰ ਅਸੀਂ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਸ਼ਿਫਾ ਦੇ ਚਸ਼ਮੇ ਇਹਦੇ ਸਫ਼ਰ ਨੰਬਰ 391 'ਚ ਪੜ੍ਹੀਏ ਤਾਂ ਇੱਥੇ ਲਿਖਿਆ ਹੈ ਕਿ ਉਹ ਉਹਨਾਂ ਨੂੰ ਵਾਲਦੈਨ ਦੇ ਇਸ ਲਈ ਹਵਾਲੇ ਕਰਦਾ ਹੈ ਤਾਂ ਕਿ ਉਹ ਉਹਨਾਂ ਨੂੰ ਤਰਬੀਅਤ ਦੇ ਕੇ ਇਸ ਦੁਨੀਆ ਦੇ ਲਈ ਮੁਫੀਦ ਇਨਸਾਨ ਬਣਾਉਣ, ਨੇਜ਼ ਅਸਮਾਨ ਦੇ ਲਈ ਉਹਨਾਂ ਨੂੰ ਤਿਆਰ ਕਰਨ। ਅਤੇ ਕੀ ਵਾਲਦੈਨ ਐਸਾ ਕਰਦੇ ਨੇ ਤਾਂ ਕਿ ਬੱਚਿਆਂ ਨੂੰ ਅੱਛੀ ਮਿਰਾਸ ਦੇਣ? ਸੋ ਸਾਥੀਓ, ਇੱਥੇ ਖੁਦਾਵੰਦ ਦੀ ਖਾਦਮਾ ਵੀ ਸਾਨੂੰ ਇਹ ਦੱਸਦੀ ਹੈ ਕਿ ਖੁਦਾਵੰਦ ਨੇ ਬੱਚੇ ਵਾਲਦੈਨ ਦੇ ਹਵਾਲੇ ਕੀਤੇ ਨੇ ਤਾਂ ਕਿ ਵਾਲਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਅੱਛੀ ਪਰਵਰਿਸ਼ ਕਰਨ ਅਤੇ ਉਹਨਾਂ ਨੂੰ ਆਸਮਾਨ ਦੀ ਬਾਦਸ਼ਾਹੀ ਦੇ ਲਈ ਤਿਆਰ ਕਰਨ। ਇਸ ਦੁਨੀਆਂ 'ਚ ਰਹਿੰਦਿਆਂ ਹੋਇਆਂ, ਵਾਲਦੈਨ ਹੁੰਦਿਆਂ ਹੋਇਆਂ, ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਿਸਮਾਨੀ, ਜ਼ਿਹਨੀ ਅਤੇ ਰੂਹਾਨੀ ਤਰਬੀਅਤ ਕਰੀਏ ਤਾਂ ਕਿ ਉਹ ਨਾ ਸਿਰਫ ਇਸ ਮਾਸ਼ਰੇ 'ਚ ਹੀ ਬਲਕਿ ਖੁਦਾ ਦੀ ਨਜ਼ਰ 'ਚ ਵੀ ਮਕਬੂਲ ਠਹਿਰਨ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਬਹੁਤ ਸਾਰੇ ਵਾਲਦੈਨ ਬੱਚੇ ਦੀਆਂ ਗਲਤੀਆਂ ਨੂੰ ਅਸਲਾਹ 'ਚ ਬਦਲਣ ਦੇ ਲਈ ਐਸੇ ਗੁਰ ਤੋਂ ਵਾਕਿਫ ਨਹੀਂ ਹੁੰਦੇ ਜਿਹੜੇ ਕਿ ਬੱਚਿਆਂ ਦੀ ਬਿਹਤਰੀ ਦੇ ਲਈ ਜ਼ਰੂਰੀ ਹੁੰਦੇ ਨੇ ਤੇ ਵਾਲਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਨਹੀਂ ਕਰ ਪਾਉਂਦੇ। ਐਸੇ 'ਚ ਬੱਚੇ ਗਲਤੀਆਂ ਕਰਨ ਦੇ ਆਦੀ ਹੋ ਜਾਂਦੇ ਨੇ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੱਚਾ ਅਗਰ ਗਲਤੀ ਕਰਦਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾਏ ਕਿ ਉਹ ਇਹਨੂੰ ਬਹੁਤ ਹੀ ਕੋਈ ਜ਼ਿਲਤ ਅਮੇਜ਼ ਚੀਜ਼ ਸਮਝਣ ਲੱਗੇ, ਉਹਨੂੰ ਇਸ ਤਰ੍ਹਾਂ ਲੱਗੇ ਕਿ ਉਹ ਦੁਨੀਆ ਦਾ ਪਹਿਲਾ ਬੱਚਾ ਹੈ ਜਿਹਨੇ ਕਿ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਵਾਲਦੈਨ ਦਾ ਐਸਾ ਰਵੱਈਆ ਜਿਹਦੇ 'ਚ ਬੱਚਾ ਸਿੱਖਣ ਦੀ ਬਜਾਏ ਸ਼ਰਮਿੰਦਗੀ ਦਾ ਸ਼ਿਕਾਰ ਹੋ ਜਾਏ, ਬੱਚਿਆਂ ਦੀ ਤਾਲੀਮੋ ਤਰਬੀਅਤ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਸਾਥੀਓ, ਯਾਦ ਰੱਖੋ ਕਿ ਵਾਲਦੈਨ ਦੀ ਤਰਫੋਂ ਗਲਤੀ ਦੀ ਇਸਲਾਹ ਦੇ ਲਈ ਮਾਰਪੀਟ ਦਾ ਰਸਤਾ ਹਮੇਸ਼ਾ ਦਰੁਸਤ ਨਹੀਂ ਹੁੰਦਾ। ਅਗਰਚੇ ਇਹ ਤਸੱਵਰ ਕੀਤਾ ਜਾਂਦਾ ਹੈ ਕਿ ਹਲਕੀ ਫੁਲਕੀ ਮਾਰ ਬੱਚਿਆਂ ਦੇ ਲਈ ਜ਼ਰੂਰੀ ਹੁੰਦੀ ਹੈ, ਬੱਚਿਆਂ ਦੀ ਤਾਲੀਮੋ ਤਰਬੀਅਤ ਦੇ ਹਵਾਲੇ ਨਾਲ ਇੱਕ ਤਬਕੇ ਦਾ ਖਿਆਲ ਹੈ ਕਿ ਬੱਚਿਆਂ 'ਤੇ ਕਦੀ ਕਦਾਰ ਸਖਤੀ ਕਰਨੀ ਪੈਂਦੀ ਹੈ। ਪਰ ਯਾਦ ਰੱਖੋ ਕਿ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਸਖਤੀ ਮਾਮੂਲ ਨਾ ਹੋਏ। ਅਗਰ ਇਹ ਮਾਮੂਲ ਬਣ ਗਈ ਤਾਂ ਬੱਚਾ ਇਹਦਾ ਆਦੀ ਹੋ ਜਾਏਗਾ। ਦੂਸਰੇ ਅਲਫਾਜ਼ 'ਚ ਹੈ ਕਿ ਬੱਚਾ ਟੀਟ ਹੋ ਜਾਏਗਾ ਅਤੇ ਤੁਹਾਡਾ ਸਖਤ ਰਵੱਈਆ ਬੇਅਸਰ ਹੋ ਜਾਏਗਾ। ਸੋ ਜ਼ਿਆਦਾ ਬਿਹਤਰ ਇਹ ਹੋਈਏ ਕਿ ਬੱਚੇ ਨੂੰ ਨਰਮੀ ਅਤੇ ਮੁਹੱਬਤ ਨਾਲ ਸਮਝਾਓ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰੋਗੇ, ਉਹਨਾਂ ਦੇ ਨਾਲ ਦੋਸਤਾਨਾ ਰਵੱਈਆ ਕਾਇਮ ਕਰੋਗੇ, ਤਾਂ ਫਿਰ ਤੁਹਾਡੇ ਅਤੇ ਤੁਹਾਡੇ ਬੱਚੇ ਦੇ ਦਰਮਿਆਨ ਇੱਕ ਬਹੁਤ ਹੀ ਖੁਸ਼ਗਵਾਰ ਰਿਸ਼ਤਾ ਕਾਇਮ ਹੋ ਜਾਏਗਾ ਅਤੇ ਤੁਸੀਂ ਇੱਕ ਅੱਛੀ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਪਾਓਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਦੈਨ ਦਾ ਮਜ਼ਾਜ ਬੱਚੇ ਦੀ ਸ਼ਖਸੀਅਤ 'ਤੇ ਕਿਸ ਕਦਰ ਅਸਰਅੰਦਾਜ਼ ਹੁੰਦਾ ਹੈ। ਸੋ ਮੇਰੀ ਇਹ ਦੁਆ ਹੈ ਕਿ ਖੁਦਾਮੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਦੈਨ ਨੂੰ ਇਹ ਤੌਫੀਕ ਦੇਣ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-176-7962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਨਦਬ ਅਤੇ ਇਬੀਓ ਦੇ ਗੁਨਾਹ ਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਵੇਖਾਂਗੇ ਕਿ ਖੁਦਾਵੰਦ ਸਾਨੂੰ ਇਹਨਾਂ ਤੋਂ ਕੀ ਕੁਝ ਸਿਖਾਉਣਾ ਚਾਹੁੰਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਗਿਣਤੀ ਦੀ ਕਿਤਾਬ ਦੇ 3 ਬਾਬ ਦੀ 2 ਆਇਤ ਤੋਂ ਲੈ ਕੇ 4 ਆਇਤ ਤੱਕ ਪੜ੍ਹੀਏ ਅਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਹਾਰੂਨ ਦੇ ਬੇਟਿਆਂ ਦੇ ਨਾਮ ਆ ਨੇ, ਨਦਬ ਜਿਹੜਾ ਕਿ ਪਹਿਲੋਠਾ ਸੀ ਅਤੇ ਇਬੀਊ ਅਤੇ ਅਲੀਅਜ਼ਰ ਅਤੇ ਇਤਮਰ। ਹਾਰੂਨ ਦੇ ਬੇਟੇ ਜਿਹੜੇ ਕਹਾਨਤ ਦੇ ਲਈ ਮਖਸੂਸ ਕੀਤੇ ਗਏ ਸਨ ਅਤੇ ਜਿਨ੍ਹਾਂ ਨੂੰ ਉਹਨੇ ਕਹਾਨਤ ਦੀ ਖਿਦਮਤ ਲਈ ਮਖਸੂਸ ਕੀਤਾ ਸੀ, ਉਹਨਾਂ ਦੇ ਨਾਮ ਆਹੀ ਨੇ। ਅਤੇ ਨਦਬ ਅਤੇ ਇਬੀਊ ਜਦੋਂ ਉਹਨਾਂ ਨੇ ਖੁਦਾਵੰਦ ਦੇ ਹਜ਼ੂਰ ਉਪਰੀ ਅੱਗ ਗੁਜ਼ਰਾਨੀ, ਉਸ ਵੇਲੇ ਖੁਦਾ ਦੇ ਸਾਹਮਣੇ ਉਹ ਮਰ ਗਏ ਅਤੇ ਉਹ ਬੇ ਔਲਾਦ ਵੀ ਸਨ। ਅਤੇ ਅਲੀਅਜ਼ਰ ਅਤੇ ਇਤਮਰ ਆਪਣੇ ਬਾਪ ਹਾਰੂਨ ਦੇ ਸਾਹਮਣੇ ਕਹਾਨਤ ਦੀ ਖਿਦਮਤ ਨੂੰ ਅੰਜਾਮ ਦਿੰਦੇ ਸਨ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਆ ਕਿ ਹਾਰੂਨ ਕਾਹਿਨ ਹਜ਼ਰਤ ਮੂਸਾ ਦਾ ਭਰਾ ਸੀ ਤੇ ਇਹਦੇ 4 ਬੇਟੇ ਸਨ। ਵੱਡੇ ਬੇਟੇ ਦਾ ਨਾਮ ਨਦਬ ਸੀ ਤੇ ਦੂਜੇ ਦਾ ਨਾਮ ਇਬਿਊ ਤੇ ਤੀਜੇ ਦਾ ਨਾਮ ਅਲੀਅਜ਼ਰ ਤੇ ਚੌਥੇ ਦਾ ਨਾਮ ਇਤਮਰ ਸੀ। ਤੇ ਸਿਖ ਨੇ ਕਿ ਇਹਨਾਂ ਨੂੰ ਕਹਾਨਤ ਦੀ ਖਿਦਮਤ ਦੇ ਲਈ ਮਖਸੂਸ ਕੀਤਾ ਗਿਆ। ਆ ਖੁਦਾ ਦੀ ਹੈਕਲ ਵਿੱਚ ਕਾਹਿਨ ਸਨ ਤੇ ਹਜ਼ਰਤ ਮੂਸਾ ਤੇ ਹਾਰੂਨ ਕਾਹਿਨ ਦੇ ਬਾਅਦ ਬਨੀ ਇਸਰਾਇਲ ਵਿੱਚ ਆ ਆਲਾ ਦਰਜੇ ਤੇ ਸਨ। ਸੋ ਨਦਬ ਤੇ ਇਬਿਊ ਇੱਕ ਦਿਨ ਖੁਦਾ ਦੇ ਹਜ਼ੂਰ ਆਏ ਤੇ ਇਹਨਾਂ ਨੇ ਉਪਰੀ ਅੱਗ ਗੁਜ਼ਰਾਨੀ, ਜਿਹਦੀ ਵਜ੍ਹਾ ਤੋਂ ਆ ਖੁਦਾ ਦੇ ਸਾਹਮਣੇ ਮਰ ਗਏ। ਤੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਉਹ ਬੇ ਔਲਾਦ ਵੀ ਸਨ। ਸੋ ਇਹਨਾਂ ਦੇ ਬਾਅਦ ਅਲੀਅਜ਼ਰ ਤੇ ਇਤਮਰ ਨੂੰ ਕਹਾਨਤ ਦੀ ਖਿਦਮਤ ਦਿੱਤੀ ਗਈ, ਜਿਹੜੇ ਕਿ ਹਾਰੂਨ ਕਾਹਿਨ ਦੇ ਬਾਕੀ ਦੋ ਬੇਟੇ ਸਨ। ਸੋ ਸਾਥੀਓ, ਆਓ ਅਸੀਂ ਕੁਝ ਦੇਰ ਦੇ ਲਈ ਇਸ ਗੱਲ ਨੂੰ ਵੇਖੀਏ, ਇਸ ਗੱਲ ਨੂੰ ਜਾਣੀਏ ਕਿ ਨਦਬ ਤੇ ਇਬਿਊ ਦਾ ਕੀ ਗੁਨਾਹ ਸੀ ਜਿਹਦੀ ਵਜ੍ਹਾ ਤੋਂ ਖੁਦਾਵੰਦ ਨੇ ਫੌਰਨ ਇਹਨਾਂ ਦੀ ਅਦਾਲਤ ਕੀਤੀ ਤੇ ਇਹਨਾਂ ਨੂੰ ਇਹਨਾਂ ਦੇ ਗੁਨਾਹ ਦੀ ਸਜ਼ਾ ਦਿੱਤੀ। ਸਾਥੀਓ, ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਮਕਦਸ ਵਿੱਚ ਕੀਤੀ ਜਾਣ ਵਾਲੀਆਂ ਖਿਦਮਾਤ ਨੂੰ ਖੁਦਾ ਨੇ ਖੁਦ ਮੁਕਰਰ ਕੀਤਾ ਹੋਇਆ ਸੀ ਤੇ ਖੁਦਾ ਨੇ ਖੁਦ ਖਾਸ ਰਸਮਾਂ ਕਾਇਮ ਕੀਤੀਆਂ ਸਨ ਤਾਂ ਕਿ ਲੋਕ ਉਹਨਾਂ ਨੂੰ ਖੁਦਾ ਦੀ ਹਦਾਇਤ ਦੇ ਮੁਤਾਬਿਕ ਅਦਾ ਕਰ ਸਕਣ। ਸੋ ਕਾਹਿਨ ਦਾ ਕੰਮ ਆ ਹੁੰਦਾ ਸੀ ਕਿ ਉਹ ਮਕਦਸ ਵਿੱਚ ਯਾਨੀ ਕਿ ਖੁਦਾ ਦੇ ਹਜ਼ੂਰ ਕੁਰਬਾਨੀਆਂ ਚੜ੍ਹਾਏ ਤੇ ਖੁਦਾ ਦੀ ਹਦਾਇਤ ਦੇ ਮੁਤਾਬਿਕ ਬਾਕੀ ਰਸੂਮਾਤ ਨੂੰ ਅਦਾ ਕਰੇ। ਸੋ ਹਾਰੂਨ ਕਾਹਿਨ ਨੇ ਆਪਣੇ ਬੇਟੀਆਂ ਨੂੰ ਬੜੇ ਅੱਛੇ ਤਰੀਕੇ ਨਾਲ ਦੱਸਿਆ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਕਹਾਨਤ ਦੇ ਕੰਮ ਨੂੰ ਸਰ ਅੰਜਾਮ ਦੇਣਾ ਹੈ। ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਹ ਗੱਲ ਪੜ੍ਹਨੇ ਆ ਕਿ ਇੱਕ ਦਿਨ ਨਦਬ ਤੇ ਇਬਿਊ ਮਕਦਸ ਵਿੱਚ ਆਏ ਤੇ ਉਹਨਾਂ ਨੇ ਪਾਕ ਰਸੂਮਾਤ ਨੂੰ ਅਦਾ ਕਰਦੇ ਹੋਇਆਂ ਬਖੂਰ ਜਲਾਣ ਦੇ ਲਈ ਉਪਰੀ ਅੱਗ ਨੂੰ ਇਸਤੇਮਾਲ ਕੀਤਾ, ਜਿਹਦੀ ਵਜ੍ਹਾ ਤੋਂ ਖੁਦਾਵੰਦ ਉਹਨਾਂ ਤੋਂ ਨਾਰਾਜ਼ ਹੋਇਆ। ਆ ਕੰਮ ਖੁਦਾ ਦੇ ਹਜ਼ੂਰ ਨਫ਼ਰਤ ਅੰਗੇਜ਼ ਠਹਿਰਿਆ ਤੇ ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ। ਸਾਥੀਓ, ਖੁਦਾਵੰਦ ਨੇ ਮਕਦਸ ਵਿੱਚ ਮੌਜਜ਼ਾਨਾ ਤੌਰ ਨਾਲ ਅੱਗ ਮੁਹੱਈਆ ਕੀਤੀ ਹੋਈ ਸੀ ਜਿਹਨੂੰ ਇਸਤੇਮਾਲ ਕਰਨ ਦਾ ਹੁਕਮ ਸੀ ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਅੰਬੀਆ ਦੇ ਸਫ਼ਾ ਨੰਬਰ 408 ਵਿੱਚ ਇਹ ਗੱਲ ਲਿਖਦੀ ਏ ਕਿ ਜਿਵੇਂ ਕਿ ਖੁਦਾ ਨੇ ਹੁਕਮ ਦਿੱਤਾ ਸੀ ਤੇ ਖੁਦਾ ਨੇ ਕੁਰਬਾਨੀ ਨੂੰ ਕਬੂਲ ਕੀਤਾ ਤੇ ਅਜੀਬ ਤਰੀਕੇ ਨਾਲ ਆਪਣਾ ਜਲਾਲ ਜ਼ਾਹਿਰ ਕੀਤਾ, ਖੁਦਾ ਦੀ ਤਰਫੋਂ ਅੱਗ ਨਾਜ਼ਿਲ ਹੋਈ ਤੇ ਕੁਰਬਾਨ ਗਾਹ ਤੇ ਕੁਰਬਾਨੀ ਨੂੰ ਬਸਮ ਕਰ ਦਿੱਤਾ। ਸਾਥੀਓ, ਜਦੋਂ ਕੋਈ ਵੀ ਕੁਰਬਾਨੀ ਖੁਦਾ ਦੇ ਹਜ਼ੂਰ ਕੀਤੀ ਜਾਂਦੀ ਸੀ ਉਸ ਵੇਲੇ ਆਸਮਾਨ ਤੋਂ ਅੱਗ ਨਾਜ਼ਿਲ ਹੁੰਦੀ ਤੇ ਉਸ ਕੁਰਬਾਨੀ ਨੂੰ ਉਹ ਅੱਗ ਬਸਮ ਕਰ ਦਿੰਦੀ ਤੇ ਜਿਹੜੀ ਅੱਗ ਆਸਮਾਨ ਤੋਂ ਆਉਂਦੀ ਸੀ ਉਹ ਖੁਦਾ ਦੀ ਤਰਫੋਂ ਹੁੰਦੀ ਸੀ ਤੇ ਉਹ ਮਕਦਸ ਵਿੱਚ ਜਲਦੀ ਰਹਿੰਦੀ ਸੀ ਤੇ ਉਸ ਅੱਗ ਨੂੰ ਹੀ ਬਖੂਰ ਜਲਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਖੁਸ਼ਬੂਦਾਰ ਸ਼ੈਵਾਂ ਨੂੰ ਉਸ ਅੱਗ ਨਾਲ ਹੀ ਜਲਾਉਣਾ ਹੁੰਦਾ ਸੀ, ਪਰ ਨਦਬ ਤੇ ਇਬਿਊ ਨੇ ਉਸ ਅੱਗ ਨੂੰ ਇਸਤੇਮਾਲ ਕੀਤਾ ਜਿਹੜੀ ਕਿ ਇਨਸਾਨ ਦੇ ਹੱਥਾਂ ਦੀ ਲਾਈ ਹੋਈ ਸੀ, ਜਦਕਿ ਉਹ ਇਸ ਗੱਲ ਨੂੰ ਜਾਣਦੇ ਸਨ ਕਿ ਕਹਾਨਤ ਦੇ ਕੰਮ ਨੂੰ ਕਰਨ ਦੇ ਦੌਰਾਨ ਖੁਦਾ ਦੀ ਖਿਦਮਤ, ਉਹਦੀ ਪਾਕ ਰਸਮਾਂ ਨੂੰ ਅਦਾ ਕਰਨ ਦੇ ਦੌਰਾਨ ਉਪਰੀ ਅੱਗ ਨੂੰ ਇਸਤੇਮਾਲ ਕਰਨਾ ਮਨ੍ਹਾ ਹੈ, ਪਰ ਸਿਵਨ ਕੇ ਦੇ ਬਾਵਜੂਦ ਉਹਨਾਂ ਨੇ ਉਪਰੀ ਅੱਗ ਨੂੰ ਜਲਾਇਆ। ਉਹਨਾਂ ਨੇ ਖੁਸ਼ਬੂਦਾਰ ਸ਼ੈਵਾਂ ਨੂੰ ਤੇ ਬਖੂਰ ਨੂੰ ਉਪਰੀ ਅੱਗ ਨਾਲ ਜਲਾਇਆ, ਜਿਹਦੀ ਵਜ੍ਹਾ ਤੋਂ ਖੁਦਾਵੰਦ ਉਹਨਾਂ ਤੋਂ ਨਾ ਖੁਸ਼ ਹੋਇਆ, ਕਿਉਂਕਿ ਉਹਨਾਂ ਨੇ ਆਪਣੇ ਤਰੀਕੇ ਨਾਲ ਖੁਦਾ ਦੀ ਖਿਦਮਤ ਕਰਨ ਦੀ ਕੋਸ਼ਿਸ਼ ਕੀਤੀ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਹਾਰੂਨ ਦੇ ਦੋ ਬੇਟੀਆਂ ਨੇ ਯਾਨੀ ਕਿ ਨਦਬ ਤੇ ਬਿਊ ਨੇ ਆਪਣੇ ਬਖੂਰ ਲਏ ਤੇ ਉਹਨਾਂ ਨੇ ਖੁਸ਼ਬੂਦਾਰ ਸ਼ੈਵਾਂ ਨੂੰ ਜਲਾਇਆ ਤਾਂ ਕਿ ਉਹਨਾਂ ਦੀ ਖੁਸ਼ਬੂ ਖੁਦਾ ਵੱਲ ਜਾਏ, ਪਰ ਉਹਨਾਂ ਨੇ ਉਪਰੀ ਅੱਗ ਇਸਤੇਮਾਲ ਕਰਕੇ ਉਹਨਾਂ ਨੇ ਖੁਦਾ ਦੇ ਹੁਕਮ ਨੂੰ ਤੋੜਿਆ। ਬਖੂਰ ਨੂੰ ਜਲਾਉਣ ਦੇ ਲਈ ਉਹਨਾਂ ਨੇ ਮੁਕੱਦਸ ਅੱਗ ਦੀ ਬਜਾਏ ਜਿਹਨੂੰ ਖੁਦ ਖੁਦਾ ਜਲਾਉਂਦਾ ਸੀ ਤੇ ਜਿਹਦਾ ਉਹਨੇ ਇਸ ਮਕਸਦ ਲਈ ਇਸਤੇਮਾਲ ਕਰਨ ਦਾ ਹੁਕਮ ਦਿੱਤਾ ਸੀ, ਉਹਨਾਂ ਨੇ ਇਹਦੇ ਬਰਕਸ ਉਪਰੀ ਅੱਗ ਜਲਾਈ। ਇਸ ਗੁਨਾਹ ਦੀ ਵਜ੍ਹਾ ਤੋਂ ਖੁਦਾ ਦੇ ਹਜ਼ੂਰ ਤੋਂ ਅੱਗ ਨਿਕਲੀ ਤੇ ਜਮਾਤ ਦੇ ਵੇਖਦੇ ਹੋਇਆਂ ਉਹਨਾਂ ਨੂੰ ਉਹ ਅੱਗ ਖਾ ਗਈ। ਔਰ ਫਿਰ ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਇਹ ਵੀ ਗੱਲ ਪੜ੍ਹਨੇ ਆ ਕਿ ਜਿਸ ਵੇਲੇ ਉਹ ਖੁਦਾ ਦੇ ਹਜ਼ੂਰ ਆਏ ਸਨ, ਜਦੋਂ ਉਹ ਖੁਸ਼ਬੂਦਾਰ ਸ਼ੈਵਾਂ ਨੂੰ ਬਖੂਰ ਨੂੰ ਉਪਰੀ ਅੱਗ ਨਾਲ ਜਲਾਉਂਦੇ ਸਨ, ਉਸ ਵੇਲੇ ਉਹ ਨਸ਼ੇ ਦੀ ਹਾਲਤ ਵਿੱਚ ਸਨ, ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ। ਸੋ ਇਸ ਵੇਲੇ ਕਿ ਨਾ ਸਿਰਫ ਉਪਰੀ ਅੱਗ ਨੂੰ ਇਸਤੇਮਾਲ ਕਰਨਾ ਉਹਨਾਂ ਦਾ ਗੁਨਾਹ ਸੀ, ਬਲਕਿ ਨਸ਼ੇ ਦੀ ਹਾਲਤ ਵਿੱਚ ਖੁਦਾ ਦੀ ਖਿਦਮਤ ਕਰਨਾ, ਖੁਦਾ ਦੀ ਪਾਕ ਸ਼ੈਵਾਂ ਨੂੰ ਹੱਥ ਲਾਉਣਾ ਮੁਕੱਦਸ ਕੰਮ ਨੂੰ ਸਰੰਜਾਮ ਦੇਣਾ, ਸ਼ਰਾਬ ਦੀ ਹਾਲਤ ਵਿੱਚ, ਨਸ਼ੇ ਦੀ ਹਾਲਤ ਵਿੱਚ ਉਹਨਾਂ ਦਾ ਖੁਦਾ ਦੇ ਹਜ਼ੂਰ ਆਉਣਾ, ਆਹ ਵੀ ਗੁਨਾਹ ਸੀ। ਸੋ ਉਹਨਾਂ ਨੇ ਖੁਦਾ ਦੇ ਹਜ਼ੂਰ ਨਫ਼ਰਤ ਅੰਗੇਜ਼ ਕੰਮ ਕੀਤੇ। ਸਾਥੀਓ, ਹਾਰੂਨ ਕਾਹਿਨ ਨੇ ਆਪਣੇ ਬੱਚਿਆਂ ਦੀ ਤਰਬੀਅਤ ਵਿੱਚ ਲਾਪਰਵਾਹੀ ਕੀਤੀ ਸੀ, ਜਿਹਦੀ ਵਜ੍ਹਾ ਤੋਂ ਨਦਬ ਤੇ ਬਿਊ ਨੇ ਖੁਦਾ ਦੇ ਕੰਮ ਨੂੰ, ਕਹਾਨਤ ਦੇ ਕੰਮ ਨੂੰ, ਮਕਦਸ ਦੀ ਖਿਦਮਤ ਨੂੰ ਮੁਕੱਦਸ ਤੇ ਪਾਕੀਜ਼ਾ ਨਾ ਜਾਣਿਆ, ਖਾਸ ਤੇ ਆਮ ਵਿੱਚ ਫਰਕ ਨਾ ਕੀਤਾ। ਸਾਥੀਓ, ਇੱਥੇ ਅਸੀਂ ਆ ਗੱਲ ਸਿੱਖਣ ਵਾਲੇ ਬਾਨੇ ਹਾਂ ਕਿ ਜਦੋਂ ਮਾਂ ਬਾਪ ਆਪਣੇ ਬੱਚਿਆਂ ਦੀ ਤਰਬੀਅਤ ਵਿੱਚ ਲਾਪਰਵਾਹੀ ਕਰਦੇ ਨੇ, ਉਸ ਵੇਲੇ ਉਹ ਨੁਕਸਾਨ ਉਠਾਉਂਦੇ ਨੇ, ਉਹ ਆਪਣੇ ਬੱਚਿਆਂ ਨੂੰ ਉਸ ਰਾਹ ਤੇ ਲੈ ਜਾਂਦੇ ਨੇ ਜਿਹਦੀ ਇੰਤਹਾ ਵਿੱਚ ਮੌਤ ਹੁੰਦੀ ਹੈ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਅੰਬੀਆ ਦੇ ਸਫ਼ਾ ਨੰਬਰ 409 ਵਿੱਚ ਕਿ ਹਾਰੂਨ ਕਾਹਿਨ ਦੇ ਲਾਡ ਪਿਆਰ ਨੇ ਉਹਦੇ ਬੇਟਿਆਂ ਨੂੰ ਖੁਦਾ ਦੇ ਗਜ਼ਬ ਦਾ ਨਿਸ਼ਾਨਾ ਬਣਨ ਦੇ ਲਈ ਤਿਆਰ ਕਰ ਦਿੱਤਾ। ਸਾਥੀਓ, ਜਦੋਂ ਅਸੀਂ ਲਾਡ ਪਿਆਰ ਵਿੱਚ ਬੱਚਿਆਂ ਨੂੰ ਵਿਗਾੜ ਦਿੰਦੇ ਹਾਂ, ਉਸ ਵੇਲੇ ਉਹ ਬੁਰੀ ਰਾਹ 'ਤੇ ਚੱਲ ਪੈਂਦੇ ਨੇ ਅਤੇ ਅਸੀਂ ਉਹਨਾਂ ਦੇ ਨੁਕਸਾਨ ਦਾ, ਉਹਨਾਂ ਦੀ ਬਰਬਾਦੀ ਦੇ ਜ਼ਿੰਮੇਦਾਰ ਹੁੰਦੇ ਹਾਂ। ਸੋ ਅੱਜ ਅਸੀਂ ਇਸ ਗੱਲ ਨੂੰ ਵੀ ਸਿੱਖੀਏ ਕਿ ਮਾਂ ਬਾਪ 'ਤੇ ਇਹ ਬੜੀ ਵੱਡੀ ਜ਼ਿੰਮੇਦਾਰੀ ਆਇਦ ਹੁੰਦੀ ਏ ਕਿ ਉਹ ਆਪਣੇ ਬੱਚਿਆਂ ਨੂੰ ਖੁਦਾ ਦੀ ਖਿਦਮਤ ਦੇ ਬਾਰੇ ਦੱਸਣ, ਔਰ ਫਿਰ ਆ ਵੀ ਗੱਲ ਸਿਖਾਉਣ ਕਿ ਜਦੋਂ ਵੀ ਉਹ ਖੁਦਾ ਦੇ ਘਰ ਜਾਣ, ਉਹ ਖੁਦਾ ਦੀ ਤਾਜ਼ੀਮ ਕਰਨ, ਸੰਜੀਦਗੀ ਅਪਣਾਉਣ ਅਤੇ ਹਮੇਸ਼ਾ ਪਾਕ ਹਾਲਤ ਵਿੱਚ ਹਾਜ਼ਰ ਹੋਣ, ਕਿਉਂਕਿ ਖੁਦਾ ਨਪਾਕੀ ਨੂੰ, ਗੁਨਾਹ ਨੂੰ ਪਸੰਦ ਨਹੀਂ ਕਰਦਾ। ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਇਸ ਵਾਕੀਏ ਤੋਂ ਆ ਵੀ ਗੱਲ ਆਪਣੇ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਹੈ ਕਿ ਉਹਦੇ ਲੋਕ ਇਸ ਗੱਲ ਨੂੰ ਜਾਣਨ ਕਿ ਤਾਜ਼ੀਮ ਅਤੇ ਖੌਫ ਦੇ ਨਾਲ, ਉਹਦੇ ਮੁਕਰਰ ਕਰਦਾ ਤਰੀਕਿਆਂ ਦੇ ਨਾਲ ਉਹਦੇ ਹਜ਼ੂਰ ਆਉਣਾ ਜ਼ਰੂਰੀ ਹੈ। ਉਹ ਪੂਰੀ ਫਰਮਾ ਬਰਦਾਰੀ ਨੂੰ ਕਬੂਲ ਕਰਦਾ ਹੈ। ਸਾਥੀਓ, ਨਦਬ ਅਤੇ ਬਿਊ ਨਸ਼ੇ ਦੀ ਹਾਲਤ ਵਿੱਚ ਖੁਦਾ ਦੇ ਹਜ਼ੂਰ ਹਾਜ਼ਰ ਹੋਏ ਸਨ, ਜਦਕਿ ਉਹਨਾਂ ਨੂੰ ਪਤਾ ਸੀ ਕਿ ਮਕਦਸ ਵਿੱਚ, ਖੁਦਾ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦੇ ਲਈ ਉਹਨਾਂ ਨੂੰ ਨਹਾਇਤ ਸੰਜੀਦਾ ਅਤੇ ਬੜੀ ਹੀ ਤਿਆਰੀ ਕਰਨ ਦੀ ਜ਼ਰੂਰਤ ਹੈ। ਪਰ ਉਹਨਾਂ ਨੇ ਖੁਦਾ ਦੀ ਇਬਾਦਤ ਨੂੰ, ਉਹਦੀ ਖਿਦਮਤ ਨੂੰ ਆਮ ਜਾਣੀਆਂ, ਜਦਕਿ ਖੁਦਾ, ਉਹਦੀ ਖਿਦਮਤ, ਉਹਦੀ ਹਜ਼ੂਰੀ ਮੁਕੱਦਸ ਹੈ ਅਤੇ ਪਾਕ ਹੈ। ਸਾਥੀਓ, ਨਸ਼ਾਵਰ ਸ਼ਰਾਬਾਂ ਸਾਡੇ ਜਿਸਮ ਨੂੰ ਕਮਜ਼ੋਰ, ਦਿਮਾਗ ਨੂੰ ਪਰੇਸ਼ਾਨ ਅਤੇ ਹੋਰ ਸਾਨੂੰ ਨਪਾਕ ਕਰ ਦਿੰਦੇ ਨੇ। ਆ ਇਨਸਾਨ ਨੂੰ ਮੁਕੱਦਸ ਸ਼ੈਵਾਂ ਦੀ ਪਾਕੀਜ਼ਗੀ ਦੇ ਅਹਿਸਾਸ ਜਾਂ ਖੁਦਾ ਦੇ ਹੁਕਮਾਂ ਦੀ ਲਾਜ਼ਮੀ ਪਾਬੰਦੀ ਤੋਂ ਰੋਕਦੀ ਏ। ਅਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 412 ਵਿੱਚ ਕਿ ਖੁਦਾ ਸਾਡੇ ਤੋਂ ਆ ਤਕਾਜ਼ਾ ਕਰਦਾ ਹੈ ਕਿ ਸਾਡੀ ਜਿਸਮਾਨੀ ਹਾਲਤ ਬਿਹਤਰੀਨ ਹਾਲਤ ਵਿੱਚ ਹੋਏ ਤਾਂ ਕਿ ਅਸੀਂ ਆਪਣੇ ਖਾਲਿਕ ਦੀ ਖਿਦਮਤ ਪਸੰਦੀਦਾ ਤੌਰ ਨਾਲ ਕਰ ਸਕੀਏ। ਸਾਥੀਓ, ਅਸਾਂ ਖੁਦਾ ਦੇ ਮਿਆਰ 'ਤੇ ਪੂਰਾ ਉਤਰਨਾ ਹੈ ਅਤੇ ਅਸੀਂ ਉਸ ਵੇਲੇ ਹੀ ਖੁਦਾ ਦੇ ਮਿਆਰ 'ਤੇ ਪੂਰਾ ਉਤਰ ਸਕਦੇ ਹਾਂ ਜਦੋਂ ਅਸੀਂ ਖੁਦਾ ਦੀ ਹਦਾਇਤ 'ਤੇ, ਉਹਦੇ ਦੱਸੇ ਹੋਏ ਕਾਨੂੰਨ 'ਤੇ, ਹੁਕਮਾਂ 'ਤੇ ਅਮਲ ਕਰਾਂਗੇ। ਖੁਦਾਵੰਦ ਚਾਹੁੰਦਾ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਆਪਣੇ ਜ਼ਿਹਨਾਂ ਵਿੱਚ ਰੱਖੀਏ ਕਿ ਸਾਡਾ ਬਦਨ ਉਹਦਾ ਮਕਦਸ ਹੈ। ਅਗਰ ਅਸੀਂ ਸਾਥੀਓ, ਪਾਲੂਸ ਰਸੂਲ ਦਾ ਪਹਿਲਾ ਖਤ ਕਰੰਥੀਓ ਦੇ ਨਾਮ ਇਹਦੇ 6 ਬਾਬ ਦੀ 19ਵੀਂ ਅਤੇ 20ਵੀਂ ਐਤ ਪੜ੍ਹੀਏ ਅਤੇ ਇੱਥੇ ਲਿਖਿਆ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਬਦਨ ਰੂਲ ਕੁਦਸ ਦਾ ਮਕਦਸ ਹੈ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਅਤੇ ਤੁਹਾਨੂੰ ਖੁਦਾ ਦੀ ਤਰਫੋਂ ਮਿਲਿਆ ਹੈ ਅਤੇ ਤੁਸੀਂ ਆਪਣੇ ਨਹੀਂ ਕਿਉਂਕਿ ਕੀਮਤ ਦੇ ਨਾਲ ਖਰੀਦੇ ਗਏ ਹੋ। ਆਪਣੇ ਬਦਨ ਤੋਂ ਖੁਦਾ ਦਾ ਜਲਾਲ ਜ਼ਾਹਿਰ ਕਰੋ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਅਗਰ ਅਸੀਂ ਖੁਦਾ ਦੀ ਇਬਾਦਤ ਜਾਂ ਖੁਦਾ ਦੀ ਖਿਦਮਤ ਉਹਦੀ ਹਦਾਇਤ ਦੇ ਮੁਤਾਬਿਕ ਨਹੀਂ ਕਰਾਂਗੇ, ਅਗਰ ਅਸੀਂ ਉਹਦੇ ਦੱਸੇ ਹੋਏ ਕਾਨੂੰਨ ਤੇ ਅਮਲ ਪੈਰਾ ਨਹੀਂ ਹੋਵਾਂਗੇ ਤੇ ਫਿਰ ਅਸੀਂ ਨੁਕਸਾਨ ਉਠਾਵਾਂਗੇ। ਨਦਬ ਤੇ ਬਿਊ ਦਾ ਆਹੀ ਗੁਨਾਹ ਸੀ ਕਿ ਉਹਨਾਂ ਨੇ ਖੁਦਾ ਦੀ ਇਬਾਦਤ, ਉਹਦੀ ਖਿਦਮਤ ਉਹਦੇ ਦੱਸੇ ਹੋਏ ਕਾਨੂੰਨ ਦੇ ਮੁਤਾਬਿਕ, ਹਦਾਇਤ ਦੇ ਮੁਤਾਬਿਕ ਨਾ ਕੀਤੀ, ਬਲਕਿ ਆਪਣੀ ਮਨਮਰਜ਼ੀ ਕੀਤੀ, ਜਿਹਦੀ ਵਜ੍ਹਾ ਤੋਂ ਉਹ ਖੁਦਾ ਕੋਲੋਂ ਬਰਕਤ ਪਾਉਣ ਵਿੱਚ ਨਾਕਾਮ ਰਹੇ। ਸਾਥੀਓ, ਅਗਰ ਨਦਬ ਤੇ ਬਿਊ ਖੁਦਾ ਦੀ ਹਦਾਇਤ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ ਕਹਾਨਤ ਦੀ ਖਿਦਮਤ ਨੂੰ ਸਰਅੰਜਾਮ ਦਿੰਦੇ, ਅਗਰ ਉਹ ਪਾਕ ਹਾਲਤ ਵਿੱਚ ਖੁਦਾ ਦੇ ਹਜ਼ੂਰ ਆਉਂਦੇ ਤਾਂ ਫਿਰ ਯਕੀਨਨ ਉਹਨਾਂ ਨੇ ਖੁਦਾ ਕੋਲੋਂ ਬਰਕਤ ਪਾਉਣੀ ਸੀ। ਪਰ ਅਸੀਂ ਵੇਖਦੇ ਕਿ ਉਹਨਾਂ ਨੇ ਖੁਦਾ ਦੀ ਖਿਦਮਤ ਖੁਦਾ ਦੀ ਹਦਾਇਤ ਦੇ ਮੁਤਾਬਿਕ ਨਾ ਕੀਤੀ, ਉਹਨਾਂ ਨੇ ਖੁਦਾ ਦੇ ਕਾਨੂੰਨ ਨੂੰ ਨਾ ਮੰਨਿਆ, ਨਾਪਾਕ ਹਾਲਤ ਵਿੱਚ ਉਹ ਖੁਦਾ ਦੇ ਹਜ਼ੂਰ ਆਏ, ਜਿਹਦੀ ਵਜ੍ਹਾ ਤੋਂ ਉਹ ਖੁਦਾ ਦੇ ਹਜ਼ੂਰ ਗੁਨਾਹਗਾਰ ਠਹਿਰੇ, ਉਹਨਾਂ ਨੇ ਗੁਨਾਹ ਕੀਤਾ ਅਤੇ ਆਪਣੇ ਗੁਨਾਹ ਦੀ ਸਜ਼ਾ ਪਾਈ। ਆਓ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਸਿੱਖੀਏ ਕਿ ਖੁਦਾਵੰਦ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਆਪਣੇ ਆਪ ਨੂੰ ਉਹਦੇ ਲਈ ਪਾਕ ਕਰਦੇ ਨੇ, ਜਿਹੜੇ ਉਹਦੇ ਦੱਸੇ ਹੋਏ ਕਾਨੂੰਨ 'ਤੇ ਅਮਲ ਕਰਦੇ ਨੇ, ਜਿਹੜੇ ਉਹਦੀ ਹਦਾਇਤ 'ਤੇ ਚੱਲਦੇ ਨੇ, ਯਕੀਨਨ ਉਹਦੇ ਕੋਲੋਂ ਬਰਕਤ ਪਾਉਂਦੇ ਨੇ। ਸੋ ਸਾਥੀਓ, ਅੱਜ ਸਾਡੇ ਲਈ ਆਗਾਹੀ ਦਾ ਪੈਗਾਮ ਹੈ ਕਿ ਅਸੀਂ ਖੁਦਾ ਦੀ ਖਿਦਮਤ ਨੂੰ ਉਹਦੀ ਇਬਾਦਤ ਨੂੰ ਮੁਕੱਦਸ ਜਾਣੀਏ ਤੇ ਆਪਣੇ ਆਪ ਨੂੰ ਉਹਦੇ ਹਜ਼ੂਰ ਕਾਮਿਲ ਬਣਾਈਏ। ਅਸੀਂ ਆਪਣੇ ਆਪ ਨੂੰ ਪਾਕ ਰੱਖੀਏ ਕਿਉਂਕਿ ਉਹ ਪਾਕ ਹੈ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਅਗਰ ਕੋਈ ਖੁਦਾ ਦੇ ਮਕਦਸ ਨੂੰ ਬਰਬਾਦ ਕਰੇਗਾ ਤੇ ਖੁਦਾ ਉਹਨੂੰ ਬਰਬਾਦ ਕਰੇਗਾ ਕਿਉਂਕਿ ਖੁਦਾ ਦਾ ਮਕਦਸ ਪਾਕ ਏ ਤੇ ਉਹ ਤੁਸੀਂ ਹੋ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਨਪਾਕੀ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖੋ ਤੇ ਹਮੇਸ਼ਾ ਖੁਦਾ ਦੇ ਹਜ਼ੂਰ ਪਾਕ ਹਾਲਤ ਵਿੱਚ ਹਾਜ਼ਰ ਹੋਵੋ। ਖੁਦਾ ਦੀ ਇਬਾਦਤ ਉਹਦੇ ਕਲਾਮ ਦੇ ਮੁਤਾਬਿਕ ਕਰੋ, ਬੜੇ ਇਤਰਾਮ ਤੇ ਸੰਜੀਦਗੀ ਦੇ ਨਾਲ ਪਾਕੀਜ਼ਾ ਹਾਲਤ ਵਿੱਚ, ਤੇ ਉਹਦੇ ਮੁਤਾਲਬਿਆਂ ਨੂੰ, ਉਹਦੇ ਹੁਕਮਾਂ ਨੂੰ ਪੂਰਾ ਕਰੋ ਤਾਂ ਕਿ ਤੁਸੀਂ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰੋ। ਇਬਰਾਨੀਓ ਦੇ ਖਤ ਦੇ 11ਵੇਂ ਬਾਬ ਦੀ 6 ਆਇਤ ਵਿੱਚ ਲਿਖਿਆ ਹੈ ਕਿ ਬਗੈਰ ਇਮਾਨ ਨਾਲ ਉਹਨੂੰ ਪਸੰਦ ਆਉਣਾ ਨਾਮੁਮਕਿਨ ਹੈ। ਇਸ ਲਈ ਖੁਦਾ ਦੇ ਕੋਲ ਆਉਣ ਵਾਲੇ ਨੂੰ ਈਮਾਨ ਲਿਆਉਣਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਹੈ। ਸੋ ਆਓ ਸਾਥੀਓ, ਅਸੀਂ ਆਖਰ ਵਿੱਚ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਇਸ ਵੇਲੇ ਤੇਰੇ ਹਜ਼ੂਰ ਆਨੇ ਆ ਤੇ ਆਪਣੀ ਗਲਤੀ ਖਤਾਵਾਂ ਦਾ, ਗੁਨਾਹਾਂ ਦਾ ਇਕਰਾਰ ਕਰਨੇ ਆ। ਸਾਡੇ ਗੁਨਾਹਾਂ ਨੂੰ ਬਖਸ਼ ਦੇ ਤੇ ਤੌਫੀਕ ਦੇ ਕੇ ਅਸੀਂ ਤੇਰੇ ਕਲਾਮ ਦੇ ਮੁਤਾਬਿਕ, ਤੇਰੇ ਹੁਕਮਾਂ ਦੇ ਮੁਤਾਬਿਕ ਤੇਰੀ ਇਬਾਦਤ ਤੇ ਤੇਰੀ ਖਿਦਮਤ ਕਰ ਸਕੀਏ। ਹੈ ਖੁਦਾਵੰਦ, ਤੂੰ ਚਾਹਨਾ ਹੈ ਕਿ ਅਸੀਂ ਤੇਰੀ ਹਦਾਇਤ ਤੇ ਅਮਲ ਪੈਰਾ ਹੋ ਕੇ ਤੇਰੇ ਕੋਲੋਂ ਬਰਕਤ ਪਾਈਏ। ਹੈ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਸ ਜਮਾਇਤ ਵਿੱਚ ਬਿਮਾਰ ਏ ਤੇ ਤੂੰ ਉਹਦੀ ਬਿਮਾਰੀ ਨੂੰ ਦੂਰ ਕਰ ਦੇ। ਇਹ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰੱਖ ਤੇ ਫਜ਼ਲ ਦੇ ਕਿ ਅਸੀਂ ਤੇਰੇ ਹੁਕਮਾਂ 'ਤੇ ਚੱਲਦੇ ਹੋਇਆਂ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਤੂੰ ਸਾਡੇ ਨਾਲ ਹੋ ਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।